गुरु रूप प्यारी सात संगत जी, वाहेगुरु जी का खालसा, वाहेगुरु जी की फतेह। भाई साहब भाई वीर सिंह जी दी एक जीवन झलक जिसका सिरलेख है गुरु सेवा दा उत्साह पर फिर त्याग ते अपकड़ता। आओ इसका तीसरा हिस्सा श्रवण करने की कोशिश करिए जी। इस तरह का एक और वाकया वरत्या है जिस तो भी एहो नतीजा निकलता है कि आप दे हिरदे विच सेवा दा चाव तां अत दा सी पर अपकड़ता भी लासानी सी। 1935 ईस्वी दे अंत टिहरी दी गुरुद्वारे दे ग्रंथी संत सोहण सिंह जी आए जो श्री हेमकुंड तपोधाम की यात्रा कर आए सन ते चाहुंदे सन कि उत्थे गुरद्वारा कायम हो जाए। वह पहले बड़े सजणा संता ते दानियां नूं मिल चुके सन ते अपनी उत्कंठा दस चुके सन पर कितों सफलता ना प्राप्त होई। जद संत जी आप पास आए तो उन्हें दसिया के पंडुकेश्वर तो उपर लोकपाल तीर्थ पर जिथे पंडित तारा सिंह नरोत्तम जी की खोज भी दसदी है कि साहिब कलगीधर पिता जी का पहले जन्म का तप स्थान है, असा दर्शन किए हैं, थड़ा उथे कायम है, गुरु महाराज का दैवी प्रभाव विद्यमान है ते चित बड़ा ही चाहता है कि उथे निशान कायम हो जाए। प्रबंध भावें कोई सुसाइटी करे, मैं निर्वाश हाँ कि मेरे कब्जे विच रहे, पर मैं गुरु का गुरद्वारा देखण दा लोड़वंद हाँ, पर माया दा कोई संबंध नहीं बनता। आप जी दी वी श्री हेमकुंड साहब बाबत खोज इसे टिकाने ते पुजी हुई सी ते ए भी प्रभाव पिया कि श्री संत जी सतवादी ते भले पुरख जापदे हन। फिर सेवा गुरु अस्थान दी बाबत उन्हां दे हिरदे विच प्रेम ते उत्साह है। आप जी ने सरसरी विचार करन बाद आग्या दे दित्ती कि जाओ संत जी करो उदों अपने उत्साह ते प्रेम नूं सफला करो। तुसां जो माया दा अंदाज़ा लाया है जिस वेले मंग भेजोगे माया तुहानूं भेज दित्ती जाएगी ते एक साल दा खर्च जे तुसी उत्थे रहो तां ओह भी आप नूं भेजिया जांदा रहेगा। संतां ने कहा मैनूं हिसाब रखण दी जाच नहीं, तुसी माया भेजो तां कोई अपना आदमी भी भेज देना जो हिसाब किताब रखे। आप कहण लगे संत जी मेरा आदमी कोई नहीं जाएगा, तुसां गुरद्वारे दे बनावण दा उत्साह प्रगट कीता है, माया पहुँच जाएगी, भावें गुरद्वारा बना देना ते भावें माल पूड़े छक लैने, कोई हिसाब दी पूछ नहीं करेगा। संत बड़े आसे। ये दिन सियाल दे सन, अगलियां गर्मियां 1936 ईस्वी विच उन्होंने उत्थे जाना सी। सो सवा को सौ रुपए का समान गुरद्वारे लई दरी ट्रंक निशान साहब का कपड़ा मंजी साहब बाबा जी दी असवारी रुमाल अमृत ते कड़ा प्रसाद बनावण दे बर्तन कपड़े आदि जो जो कुछ भी संतां ने लोड़ दसी लै के तोर दिते गए। मई 1936 विच उन्हां दा पत्र आया कि माया भेजो तां 3-4 तार दे मनी आर्डरां राहीं 1200 दी रकम भेज दित्ती गई। कोई दिनां बाद 700 दी होर मंग संतां वलों आ गई। उधरले लोकां ने गुरधाम बनावण ते रोक पाई। संतां मिन्नत तरला कीता तां उन्हां कहा साढ़े कोल दे दो मंदरां दी हालत खराब है, ये ठीक करवा दिओ फिर अपना गुरद्वारा बना लैणा। सो चोखी रकम उधर खर्च करनी पई ते माया होर मंगवावनी पई। ये मंग भावें पहले अंदाजे तो वधीक सी पर आप जी ने दो मनी आर्डर करा के तार राही फोरन भेज दिती। संतां नूं माया पुज गई, कारज सार लिया। 10 फुट बाई 10 फुट मुरब्बा दा गुरद्वारा ते अगे 3 फुट दा बरांडा बन गया, निशान साहब चलाया गया। दिसंबर 1936 संत आए ते गल्लां कुछ गुरद्वारे बाबत होईयां। उन्हां दस्या कि हुण उन्हां नूं बड़े दानी मिलदे हन जो सहायता करना चाहुंदे हन, पर मैं बड़ी उलझण विच हाँ कि मैं उन्हां तों कुछ लवां जां ना। फिर कुछ लोग उत्थे गए हन ते यात्रा कर आए हन, उन्हां विचों कुछ गुरद्वारे दे खिलाफ जापदे हन ते कहिंदे हन कि उत्थे गुरद्वारा गैर आबाद रहेगा ते होर कई गल्लां करदे हन। उत्थों दे लोग सिखां तों डरदे भी हन ते अकालियां तों खास करके कि किते कब्जा ना कर लैण। ਮੈਨੂੰ ਤਾਂ ਕਹਿੰਦੇ ਹਨ ਕਿ ਤੂੰ ਬੇਸ਼ੱਕ ਰਹੋ ਪਰ ਹੋਰ ਕੋਈ ਨਾ ਆਵੇ। ਗੁਰਦੁਆਰੇ ਦਾ ਕਬਜ਼ਾ ਕਿਸੇ ਸੁਸਾਇਟੀ ਜਾਂ ਚੀਫ ਖਾਲਸਾ ਦੀਵਾਨ ਦੇ ਕਬਜ਼ੇ ਵਿੱਚ ਹੋਣ ਨਾਲ ਉੱਥੋਂ ਦੇ ਲੋਕ ਕੋਈ ਸ਼ਰਾਰਤ ਨਾ ਕਰਨ। ਆਪ ਜੀ ਨੇ ਕਿਹਾ ਕਿ ਸੰਤ ਜੀ, ਮੇਰੀ ਕੋਈ ਖਵਾਹਿਸ਼ ਨਹੀਂ ਕਿ ਇਹ ਗੁਰਦੁਆਰਾ ਕਿਸੇ ਖਾਸ ਦੇ ਕਬਜ਼ੇ ਵਿੱਚ ਹੋਵੇ ਜਾਂ ਫਲਾਣੇ ਦੇ ਵਿੱਚ ਨਾ ਹੋਵੇ। ਤੁਸਾਂ ਆਪਣਾ ਪ੍ਰੇਮ ਅਤੇ ਉਤਸ਼ਾਹ ਕੇ ਦੱਸਿਆ ਸੀ, ਤਿਲ ਫੁੱਲ ਗੁਰੂ ਕੀ ਸੇਵਾ ਸਮਝ ਕੇ ਜੋ ਕੁਛ ਸਰਿਆ ਸਤਿਗੁਰੂ ਜੀ ਨੇ ਆਪ ਆਪਣੀ ਮਾਇਆ ਸੇਵਾ ਕਰਵਾ ਲਈ ਹੈ। ਮੇਰਾ ਕੀ ਹੈ ਤੇ ਮੈਨੂੰ ਪਕੜ ਕਾ ਦੀ। ਤੁਸੀਂ ਜਿਵੇਂ ਚਾਹੋ ਗੁਰਦੁਆਰੇ ਦੀ ਸੇਵਾ ਸੰਭਾਲੋ, ਆਪੋ ਰੱਖੋ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਓ ਜਾਂ ਚੀਫ ਖਾਲਸਾ ਦੀਵਾਨ ਨੂੰ ਦੇ ਦਿਓ। ਨਿਰਮਲੇ ਸੰਤਾਂ ਦੇ ਸਪੁਰਦ ਕਰੋ ਜਾਂ ਉਦਾਸੀਆਂ ਨੂੰ ਦੇ ਦਿਓ, ਸਿੰਘ ਸਭਾ ਮਸੂਰੀ ਨੂੰ ਦੇ ਦਿਓ ਜਾਂ ਦੇਹਰਾਦੂਨ ਨੂੰ ਦੇ ਦਿਓ। ਸਾਨੂੰ ਕੋਈ ਇਤਰਾਜ਼ ਨਹੀਂ। ਜੋ ਕੋਈ ਸਹਾਇਤਾ ਕਰੇ, ਸੇਵਾ ਕਰੇ, ਬੜੀ ਖੁਸ਼ੀ ਨਾਲ ਕਰੇ ਅਤੇ ਜਿਵੇਂ ਜੀ ਚਾਹੇ ਤੁਸੀਂ ਸੁਤੰਤਰ ਵਿਚਰੋ, ਸੇਵਾ ਕਰੋ ਅਤੇ ਸਾਡੇ ਵੱਲੋਂ ਬੇਫਿਕਰ ਰਹੋ। ਪਰ ਇਤਨਾ ਜ਼ਰੂਰ ਕਰਨਾ ਕਿ ਗੁਰਦੁਆਰੇ ਦੀ ਬੇਅਦਬੀ ਵੱਲੋਂ ਜਿੱਥੋਂ ਤੱਕ ਹੋ ਸਕੇ ਰੱਖਿਆ ਕਰਨੀ। ਪ੍ਰਤੀਤ ਆਉਂਦਾ ਹੈ ਕਿ ਸੰਤਾਂ ਦੀ ਵੀ ਇਹੋ ਚਾਹ ਸੀ, ਸੋ ਇਹ ਸੁਣ ਕੇ ਖੁਸ਼ ਹੋਏ ਅਤੇ ਅੰਤ ਇਤਨਾ ਕਿਹਾ ਕਿ ਚੰਗਾ, ਆਪ ਦੀ ਦਿੱਲੀ ਸਹਾਇਤਾ ਦੀ ਸਾਨੂੰ ਹਮੇਸ਼ਾ ਲੋੜ ਰਹੇਗੀ, ਉਹ ਸਦਾ ਬਖਸ਼ਦੇ ਰਹਿਣਾ। ਆਪ ਜੀ ਨੇ ਕਿਹਾ, ਗੁਰਦੁਆਰੇ ਦੀ ਬਿਹਤਰੀ ਹਰ ਵੇਲੇ ਸਾਡੇ ਦਿਲ ਵਿੱਚ ਰਹੇਗੀ। ਸੰਤ ਇਹ ਸੁਣ ਪ੍ਰਸੰਚਿਤ ਹੋ ਕੇ ਵਿਦਾ ਹੋ ਗਏ। ਕੁਝ ਸਮੇਂ ਬਾਅਦ ਸੰਤ ਸੋਹਣ ਸਿੰਘ ਜੀ ਪਹਾੜਾਂ ਵਿੱਚ ਤਪੇਦਿਕ ਨਾਲ ਬਿਮਾਰ ਹੋ ਗਏ। ਅੰਮ੍ਰਿਤਸਰ ਆਏ, ਭਾਈ ਸਾਹਿਬ ਜੀ ਨੇ ਹਸਪਤਾਲ ਵਿੱਚ ਦਾਖਲ ਕਰਵਾ ਕੇ ਵਾਕਫ ਡਾਕਟਰਾਂ ਰਾਹੀਂ ਇਲਾਜ ਪੂਰੀ ਹਮਦਰਦੀ ਨਾਲ ਕਰਾਇਆ। ਦਵਾਈਆਂ, ਫਲਾਂ, ਖਾਦ, ਖੁਰਾਕ ਦਾ ਬੰਦੋਬਸਤ ਕੀਤਾ, ਪਰ ਸੰਤਾਂ ਦਾ ਸਰੀਰ ਫਿਰ ਵੀ ਬਚ ਨਾ ਸਕਿਆ। ਚੜ੍ਹਾਈ ਕਰ ਗਏ ਅਤੇ ਸਾਰੇ ਅੰਤਮ ਸੰਸਕਾਰ ਭਾਈ ਸਾਹਿਬ ਜੀ ਵੱਲੋਂ ਹੋਏ। ਆਤਮ ਕਲਿਆਣ ਨਮਿਤ ਯਤੀਮ ਖਾਨੇ ਗੁਰੂ ਬਾਬਾ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਮਗਰੋਂ ਹੌਲਦਾਰ ਮੋਦਨ ਸਿੰਘ ਜੀ ਨੇ ਇਹ ਸੇਵਾ ਸੰਭਾਲੀ। ਭਾਰੀ ਅਤੇ ਤਿੱਖੀ ਚੜ੍ਹਾਈ ਵਿੱਚ ਪੌੜੀਆਂ ਦੀ ਕਟਵਾਈ ਬਣਵਾਈ ਅਤੇ ਗੁਰਦੁਆਰਾ ਗੋਬਿੰਦ ਘਾਟ ਲਈ ਸਹਾਇਤਾ ਦਿੰਦੇ ਦਿਵਾਉਂਦੇ ਰਹੇ, ਪਰ ਨਾ ਤਾਂ ਆਪਾ ਜੜਾਇਆ ਅਤੇ ਨਾ ਆਪ ਉੱਥੇ ਪਧਾਰੇ ਹੀ। ਇਹ ਹੈ ਆਪ ਜੀ ਦੀ ਅਪਕੜਤਾ। ਗੁਰਸੇਵਾ ਨੂੰ ਚਿੱਤ ਹਰੇਕ ਕੰਮ ਤੋਂ ਪਹਿਲਾਂ ਆਪ ਜੀ ਦਾ ਉਦਿਤ ਰਹਿੰਦਾ ਹੈ ਸੀ। ਵਿਸ਼ੇਸ਼ ਕਰਕੇ ਆਪ ਐਸਾ ਕਰਦੇ ਸਨ ਕਿ ਆਪੋਂ ਅੱਗੇ ਨਹੀਂ ਸੇ ਹੁੰਦੇ ਅਤੇ ਹੋਰਨਾਂ ਨੂੰ ਅੱਗੇ ਕਰਕੇ ਯੋਗ ਥਾਵਾਂ ਦੀ ਸੇਵਾ ਅਤੇ ਸਹਾਇਤਾ ਕਰਾ ਦਿੰਦੇ ਸਨ। ਕਈ ਵਾਰ ਐਸਾ ਵੀ ਹੋਇਆ ਹੈ ਕਿ ਦਾਨੀਆਂ ਦੇ ਦਾਨ ਦੀ ਨਦੀ ਦਾ ਰੁੱਖ ਬੰਜਰ ਵੱਲੋਂ ਮੋੜ ਧਨ ਉਪਜਾਊ ਖੇਤੀਆਂ ਵੱਲ ਵੀ ਕਰ ਦਿੰਦੇ ਸਨ ਅਤੇ ਧਨਵਾਨਾਂ ਨੂੰ ਦਾਨ ਦੀ ਜਾਂਚ ਵੀ ਬੜੇ ਅਨੋਖੇ ਤਰੀਕੇ ਨਾਲ ਸਿਖਾਉਂਦੇ ਸਨ। ਸਰਦਾਰ ਧਰਮ ਸਿੰਘ ਜੀ ਦਿੱਲੀ ਵਾਲੇ ਆਪ ਦੇ ਇਸੇ ਕੌਤਕ ਦਾ ਇੱਕ ਨਮੂਨਾ ਸੀ। ਹੋਰ ਵੀ ਅਨੇਕ ਸੱਜਣ ਅਜੇ ਮੌਜੂਦ ਹਨ ਜੋ ਅਪ੍ਰਸਿੱਧ ਰਹਿ ਕੇ ਪੰਜ ਸੇਵਾ, ਗੁਰਸੇਵਾ, ਗੁਰਦੁਆਰਿਆਂ ਦੀ ਸੇਵਾ, ਦਾਨ, ਪੁਨਿਆਰਥੀ ਕੰਮਾਂ ਵਿੱਚ ਆਪ ਜੀ ਤੋਂ ਸਿੱਖ ਕੇ ਹੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ, ਜਿਨ੍ਹਾਂ ਦੇ ਨਾਮ ਇੱਥੇ ਦੇਣ ਦੀ ਲੋੜ ਨਹੀਂ ਪਾਸਦੀ। ਇਸ ਤਰ੍ਹਾਂ ਦੇ ਕਾਰਜ ਕਰਨੇ ਵੀ ਇੱਕ ਭਾਰੀ ਪੰਜ ਸੇਵਾ ਹੈ ਜੋ ਆਪ ਜੀ ਦੀ ਅਮੋਲਕ ਹਸਤੀ ਪਰਮ ਉੱਚੇ ਪਿਆਰ ਰਸ ਵਿੱਚ ਮਖਮੂਰ ਕਰਦੀ ਥੱਕਦੀ ਨਹੀਂ ਸੀ। ਨਮੂਨੇ ਵਜੋਂ ਇੱਕ ਵਾਕਿਆ ਹੋਰ ਯਾਦ ਆਇਆ ਹੈ। ਸੰਨ 1935 ਵਿੱਚ ਆਪ ਜੀ ਦਾ ਸਟਿਪਣ ਗੁਰਪ੍ਰਤਾਪ ਸੂਰਜ ਗ੍ਰੰਥ ਛਪ ਰਿਹਾ ਸੀ। ਗੁਰੂ ਚਰਨਾਂ ਦੇ ਭੋਰੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਦਾ ਸਟਿਪਣ ਗ੍ਰੰਥ ਪੰਥ ਵਿੱਚ ਜਾ ਕੇ ਇੱਕ ਉਤਸ਼ਾਹ ਅਤੇ ਰਸ ਦੀ ਕਾਂਗ ਲਿਆਇਆ। ਥਾਂ ਥਾਂ 'ਤੇ ਪਿੰਡਾਂ ਪਿੰਡਾਂ ਵਿੱਚ ਕਥਾਵਾਂ ਸ਼ੁਰੂ ਹੋ ਗਈਆਂ। ਸੰਗਤਾਂ ਦੀ ਪ੍ਰੇਰਨਾ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੁਰੂ ਕੇ ਬਾਗ ਵਿੱਚ ਇਸੇ ਗ੍ਰੰਥ ਦੀ ਕਥਾ ਆਰੰਭ ਕਰਾ ਦਿੱਤੀ। ਜਿਵੇਂ ਜਿਵੇਂ ਇਹ ਗ੍ਰੰਥ ਛਪਦਾ ਗਿਆ, ਪੱਤਰੇ ਗ੍ਰੰਥ ਦੇ ਉਹ ਨਾਲੋ ਨਾਲ ਮੰਗਾਉਂਦੇ ਰਹੇ। ਸਾਬਕਾ ਹੈੱਡ ਗ੍ਰੰਥੀ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਸੇਵਾ 'ਤੇ ਲਾਏ ਗਏ। ਉਧਾਰਾਂ ਅਰਥਾਂ 'ਤੇ ਆਪ ਜੀ ਦੇ ਲਿਖਤ ਭਾਵਾਂ ਅਨੁਭਵਾਂ 'ਤੇ ਗਿਰਾ ਕੁਸ਼ਾਈਆਂ ਨੇ ਕਥਾ ਦਾ ਉਹ ਠੱਡ ਬੱਧਾ ਕੇ ਸੰਗਤਾਂ ਅਥਾਹ ਜੁੜਨ ਲੱਗ ਪਈਆਂ। ਲਾਊਡ ਸਪੀਕਰ ਦੀ ਲੋੜ ਪੈ ਗਈ, ਪਰ ਗੁਰੂ ਜਸ ਨੂੰ ਸੁਣ ਰਹੀ ਰਸ ਵਿੱਚ ਮਖਮੂਰ ਹੋਈ ਸੰਗਤ ਨੇ ਇਹ ਬੋਝ ਕਮੇਟੀ ਦੇ ਸਿਰ ਨਾ ਪਾਉਣ ਦਿੱਤਾ ਅਤੇ ਲਾਊਡ ਸਪੀਕਰ ਆਪ ਖਰੀਦ ਕੇ ਲਗਾ ਲਿਆ। ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਥਾ ਸੁਣਨ ਵੇਲੇ ਇਕੱਠੀਆਂ ਹੋ ਜਾਂਦੀਆਂ ਅਤੇ ਰਸ ਮਾਣਦੀਆਂ। ਇਹਨਾਂ ਦਿਨਾਂ ਵਿੱਚ ਸ੍ਰੀਮਾਨ ਭਾਈ ਸਾਹਿਬ ਜੀ ਨੂੰ ਪਤਾ ਲੱਗਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਕੁਝ ਬਿਰਧ ਹਾਲਤ ਵਿੱਚ ਹੈ ਅਤੇ ਉਸ ਦੀ ਸੇਵਾ ਹੋਣੀ ਅਵਸ਼ ਚਾਹੀਦੀ ਹੈ। ਆਪ ਦੀ ਦੁਰੰਦੇਸ਼ ਅਤੇ ਗੁਰੂ ਪਿਆਰ ਵਿੱਚ ਸਰਸ਼ਾਰ ਨਜ਼ਰ ਨੇ ਭਾਈ ਸੇਵਾ ਸਿੰਘ ਜੀ ਐਡੀਟਰ ਖਾਲਸਾ ਸਮਾਚਾਰ ਨੂੰ ਬੁਲਾਇਆ ਅਤੇ ਕਿਹਾ ਕਿ ਗ੍ਰੰਥੀ ਭਾਈ ਕਰਤਾਰ ਸਿੰਘ ਜੀ ਨੂੰ ਮਿਲ ਕੇ ਸਲਾਹ ਦਿਓ, ਪਰ ਮੇਰਾ ਨਾਮ ਨਹੀਂ ਲੈਣਾ। ਉਹਨਾਂ ਨੂੰ ਕਹੋ ਕਿ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਆਨੰਦਗੜ੍ਹ ਜੀ ਦੇ ਗੁਰਦੁਆਰੇ ਦੀ ਸੇਵਾ ਦੀ ਲੋੜ ਸੁਣੀ ਹੈ, ਤੁਸੀਂ ਜਸ ਖੱਟੋ। ਕਥਾ ਤੋਂ ਬਾਅਦ ਸੰਗਤਾਂ ਵਿੱਚ ਸੋਹਣੇ ਲਫ਼ਜ਼ਾਂ ਵਿੱਚ ਅਪੀਲ ਕਰੋ ਅਤੇ ਮਾਇਆ ਇਕੱਤਰ ਕਰਕੇ ਕਿਸੇ ਸਭਾ ਸੁਸਾਇਟੀ ਜਾਂ ਕਿਸੇ ਇਮਾਨਦਾਰ ਸੇਵਾ ਦੇ ਚਾਅ ਵਾਲੇ ਸੱਜਣਾਂ ਦੇ ਸਪੁਰਦ ਕਰਕੇ ਗੁਰਦੁਆਰੇ ਦੀ ਸੇਵਾ ਕਰਵਾ ਦਿਓ, ਤਾਂ ਸਾਡਾ ਵੀ ਜਸ ਹੋ ਸੀ, ਗੁਰਦੁਆਰੇ ਦੀ ਸੇਵਾ ਵੀ ਹੋ ਜਾ ਸੀ ਅਤੇ ਸੰਗਤਾਂ ਵੀ ਇੱਕ ਸ਼ੁਭ ਅਵਸਰ ਪਾ ਕੇ ਕਮਾਈਆਂ ਆਪਣੀਆਂ ਸਫਲ ਕਰ ਲੈਣਗੀਆਂ। ਚੁਨਾਂਚੇ ਭਾਈ ਸੇਵਾ ਸਿੰਘ ਜੀ ਨੇ ਸਭ ਕੁਝ ਉਹਨਾਂ ਨੂੰ ਜਾ ਕੇ ਕਿਹਾ। ਉਸੇ ਦਿਨ ਸ਼ਾਮ ਨੂੰ ਸੰਗਤ ਵਿੱਚ ਅਪੀਲ ਹੋ ਗਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਇਆ ਇਕੱਤਰ ਹੋ ਗਈ ਅਤੇ ਮਹੀਨਾ ਭਰ ਹੁੰਦੀ ਰਹੀ। ਫਿਰ ਸ੍ਰੀ ਆਨੰਦਪੁਰ ਸਾਹਿਬ ਸੇਵਾ ਹੋ ਗਈ, ਪਰ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਇਸ ਸੇਵਾ ਦਾ ਮੁੱਢ ਕਿਵੇਂ ਬੱਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ